ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦਿੱਤੀ ਹੋਈ ਇੱਕ ਸਪੀਚ, ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਅਸੀਂ ਪੜ੍ਹਿਆ ਸੀ ਰੋਟੀ ਕਮਾਉਣ ਦੀ ਵਿਦਿਆ, ਸੋ ਉਸ ਦਾ ਬਕਾਇਆ ਇਹ ਸਾਹਿਬ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ। ਆਓ ਪਿਆਰ ਨਾਲ ਸਰਵਣ ਕਰੀਏ। ਲੜੀ ਨੂੰ ਮੇਲਣ ਲਈ ਉਸ ਦੀਆਂ ਦੋ ਤਿੰਨ ਪੰਕਤੀਆਂ ਅਸੀਂ ਕੱਲ੍ਹ ਜਿਹੜੀਆਂ ਪੜ੍ਹੀਆਂ ਸਨ ਉਹਨਾਂ ਨੂੰ ਦੁਹਰਾ ਦੇਈਏ। ਜਿਉਂ ਜਿਉਂ ਬਿਜ਼ਨਸ ਔਰਗਨਾਈਜੇਸ਼ਨ ਵਿਵਹਾਰਕ ਜਥੇਬੰਦੀਆਂ ਦਾ ਵਾਅਦਾ ਹੁੰਦਾ ਜਾਏ ਅਤੇ ਕਾਰੀਗਰੀਆਂ ਇੰਡਸਟਰੀਜ਼ ਆਪਣੇ ਪੈਰਾਂ 'ਤੇ ਖਲੋਣ, ਤਿਉਂ ਤਿਉਂ ਜਿਹੀ ਜਿਹੀ ਵਿੱਦਿਆ ਦੀ ਜਿਸ ਜਿਸ ਮਰਕਜ਼ ਵਿੱਚ ਲੋੜ ਹੋਵੇ, ਇੱਕ ਇੱਕ ਵਿਸ਼ੇ ਦਾ ਇੱਕ ਇੱਕ ਵੱਖਰਾ ਵੱਖਰਾ ਪਰ ਪੂਰਾ ਹੋਰ ਤਰ੍ਹਾਂ ਮੁਕੰਮਲ ਅਤੇ ਸਭ ਆਲਾ ਜਾਤ ਅਤੇ ਮਸ਼ੀਨਾਂ ਨਾਲ ਸਜਿਆ ਇੱਕ ਨਿੱਕਾ ਜਿਹਾ ਕਾਰਖਾਨਾ ਸਕੂਲ ਹੋਵੇ। ਲੜਕੇ ਪੜ੍ਹਨ ਇਸ ਵਿੱਚ ਅਤੇ ਅਮਲੀ ਕੰਮ ਸਿੱਖਣ ਉਸ ਮਰਕਜ਼ ਦੇ ਕਾਰਖਾਨਿਆਂ ਵਿੱਚ, ਅਤੇ ਇਸ ਤਰ੍ਹਾਂ ਰੋਟੀ ਜੋਗੇ ਕੀਤੇ ਜਾਣ। ਮਕੈਨੀਕਲ ਇੰਜੀਨੀਅਰਿੰਗ ਦੇ ਮੁੰਡਿਆਂ ਉੱਪਰ ਕੁਝ ਰੇਲਵੇ ਕੰਪਨੀਆਂ ਦੇ ਹੱਥ ਹੋਣ। ਇੱਕ ਅੰਗਰੇਜ਼ ਦਾ ਬੱਚਾ ਕੈਂਬਰੇਜ ਸਕੂਲਾਂ ਵਿੱਚ ਥੋੜ੍ਹਾ ਬਾਹਲਾ ਪੜ੍ਹ ਕੇ ਝਟਪਟ ਇਹਨਾਂ ਕੰਪਨੀਆਂ ਦੀਆਂ ਵਰਕਸ਼ਾਪਾਂ ਵਿੱਚ ਲੀਤਾ ਜਾਂਦਾ ਹੈ ਅਤੇ ਰੋਟੀ ਕਮਾਉਣ ਜੋਗਾ ਜਾਂ 5 ਸਾਲਾਂ ਵਿੱਚ ਕਰ ਦਿੱਤਾ ਜਾਂਦਾ ਹੈ। ਇਹ ਉਹ ਮੁੜ ਗੱਲ ਹੈ ਕਿ ਕੱਛੀ ਦਾ ਪੁੱਤਰ ਜੰਮਦਿਆਂ ਹੀ ਸੁਦਾਗਰ ਬੱਚਾ ਹੈ ਅਤੇ ਨਾ ਕੁੱਛੀ, ਨਾ ਮਾਰਵਾੜੀ, ਨਾ ਬੋਰਾ, ਨਾ ਅੰਗਰੇਜ਼ ਕੰਪਨੀ ਉਸ ਦਿਲ ਨਾਲ ਦੂਸਰੇ ਜਾਤ ਦੇ ਕਿਸੇ ਮੁੰਡੇ ਥੀ ਬਾਂਹ ਪਕੜਨਗੇ। ਹਾਲਾਂਕਿ ਹਿੰਦੁਸਤਾਨ ਦੀਆਂ ਜਾਤਾਂ ਥੀ ਵੱਧ ਅੰਗਰੇਜ਼ ਅਤੇ ਫਰਾਂਸੀਸੀ ਅਤੇ ਜਾਪਾਨੀ ਲੋਕ ਸਾਡੇ ਮੁੰਡਿਆਂ ਦੀ ਸਰਪ੍ਰਸਤੀ ਕਰਨਗੇ ਅਤੇ ਕਰ ਰਹੇ ਹਨ, ਜਾਂਦੇ ਹੀ ਹਨ ਨਾ ਵਲਾਇਤ ਅਤੇ ਅਮਰੀਕਾ ਅਤੇ ਜਰਮਨੀ, ਫਿਰ ਕੁਛ ਸਿੱਖ ਕੇ ਕਿਸੇ ਜੋਗੇ ਹੋ ਹੀ ਆਉਂਦੇ ਹਨ। ਪਰ ਸਾਡੇ ਇਸ ਹਿੰਦੁਸਤਾਨ ਬਰ ਆਜ਼ਮ ਦੀਆਂ ਅਨੇਕਾਂ ਕੌਮਾਂ ਅਨਪੜ੍ਹ ਅਤੇ ਤੰਗ ਦਿਲ ਹੋਣ ਕਰਕੇ ਆਪਣੀ ਜ਼ਾਤ ਥੀ ਛੁੱਟ ਦੂਜੇ ਨਾਲ ਉਹ ਤਾਂ ਅੱਛਾ ਵੀ ਸਲੂਕ ਨਹੀਂ ਕਰ ਸਕਦੀਆਂ, ਅਸਮਰੱਥ ਹਨ, ਅਸ਼ਕਤ ਹਨ, ਜਦਕਿ ਹੋਰ ਕੌਮਾਂ ਹਰ ਤਰ੍ਹਾਂ ਦੇ ਕੰਮਕਾਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਜਿਵੇਂ ਕਿਵੇਂ ਧੂਹ ਪਹਿਲੀ ਮਾਰ ਗੁਜ਼ਾਰਾ ਕਰ ਰਹੀਆਂ ਹਨ ਔਰ ਆਪਣੀ ਸਾਂਝੀ ਮਾਲੀ ਹਾਲਤ ਨੂੰ ਅੱਛਾ ਕਰਨ ਵੱਲ ਹਨ। ਉੱਥੇ ਸਾਡੇ ਲੋਕ ਇਕੱਠੇ ਹੋ ਮਕੈਨੀਕਲ ਸਿਵਲਾਈਜੇਸ਼ਨ ਨੂੰ ਗਾਲਾਂ ਕੱਢ ਰਹੇ ਹਨ। ਇਹ ਫਰਕ ਹੈ ਖਿਆਲੀ ਕੌਮਾਂ ਵਿੱਚ ਅਤੇ ਕੰਮ ਕਰੂ ਕੌਮਾਂ ਵਿੱਚ, ਜਿੱਥੇ ਚੌਗਿਰਦਾ ਇੰਨਾ ਅਨਪ੍ਰੈਕਟੀਕਲ ਯਾਨੀ ਵਹਿਮੀ ਹੈ, ਉੱਥੇ ਭੁੱਖਾ ਮਰਨਾ ਲਾਜ਼ਮੀ ਨਤੀਜਾ ਹੈ। ਜਿਸ ਤਰ੍ਹਾਂ ਇਹ ਮੁਸ਼ਕਲਾਂ ਸਾਡੀ ਕਾਰੀਗਰੀ ਦੀ ਤਰੱਕੀ ਵਿੱਚ ਹਾਨੀਕਾਰਕ ਹਨ, ਇਸ ਤਰ੍ਹਾਂ ਸਾਡੀ ਅੰਦਰਲੀ ਤੰਗ ਦਿਲੀ ਦਿਲ ਖੱਟਾ ਕਰਨ ਵਾਲੀ ਹੈ। ਸਾਡੇ ਕੰਮ ਸ਼ੁਰੂ ਲੋਕ ਬਾਹਰ ਦੇਸ਼ਾਂ ਦੇ ਅੰਗਰੇਜ਼ ਔਰ ਫਰਾਂਸੀਸੀ ਪ੍ਰਵੀਨ ਲੋਕਾਂ ਐਕਸਪਰਟਸ ਦੀ ਪੂਰੀ ਕਦਰ ਕਰਦੇ ਹਨ, ਪਰ ਆਪਣੇ ਦੇਸ਼ ਦੇ ਪ੍ਰਵੀਨ ਐਕਸਪਰਟਸ ਨੂੰ ਬੁਰੀ ਤਰ੍ਹਾਂ ਅਨਇੰਪਲੋਇਡ ਕਰਦੇ ਹਨ ਅਤੇ ਮੁੜ ਜਦ ਕਾਰਖਾਨੇ ਚੱਲਣ ਲੱਗ ਪੈਣ ਤਾਂ ਲੱਤ ਮਾਰ ਬਾਹਰ ਕੱਢਦੇ ਹਨ। ਇਸ ਦੀ ਕੋਈ ਦੇਸੀ ਪ੍ਰਵੀਨ ਐਕਸਪਰਟ ਇੱਕ ਥਾਂ ਨਿੱਠ ਕੇ ਬਹਿ ਕੇ ਕੰਮ ਨਿਗਰ ਉਸਾਰੀ ਦਾ ਨਹੀਂ ਕਰ ਸਕਦਾ, ਨਾ ਉਹਨੂੰ ਪੂਰਾ ਮੌਕਾ ਪੂਰਾ ਗੁਰ ਦਿੱਤਾ ਜਾਂਦਾ ਹੈ। ਇੱਥੇ ਵੀ ਜਾਤ ਪਾਤ ਹੈ। ਇੱਕ ਸਿੱਖ ਕੈਮਿਸਟ ਅਗਰ ਕਿਸੇ ਹੋਰ ਜਾਤ ਵਾਲੇ ਦਾ ਕਾਰਖਾਨਾ ਬਣਾ ਦੇਵੇ ਤਦ ਉਸਦੀ ਇਹ ਕੋਸ਼ਿਸ਼ ਹੋਵੇ ਕਿ ਇਹ ਕਿਹੜਾ ਸਿੱਖ ਆਵੜਿਆ ਹੁਣ ਚੱਲ ਪਿਆ ਹੈ, ਮੇਰੇ ਚਾਚੇ ਦਾ ਪੁੱਤ ਚਲਾ ਲਏਗਾ। ਇਹ ਦੂਸਰਾ ਸਬਬ ਹੈ ਕਿ ਜਾਪਾਨ ਵਾਂਗੂ ਪਹਿਲਾਂ ਪਹਿਲ ਬਾਹਰ ਦੇ ਮੰਨੇ ਪਰਮੰਨੇ ਐਕਸਪਰਟਸ ਬੁਲਾ ਕੇ ਦੋਵੇਂ ਗੌਰਮੈਂਟ ਅਤੇ ਲੱਕੀ ਕਾਰਖਾਨੇ ਖੋਲ੍ਹਣ ਵੱਲ ਲੱਗਣੇ ਅਤੇ ਉਹ ਹਾਲਤਾਂ ਪੈਦਾ ਕਰਨ ਜੋ ਉਹਨਾਂ ਨੂੰ ਕਾਮਯਾਬ ਬਣਾਉਣ। ਜਦ ਦੇਸੀ ਐਕਸਪਰਟਸ ਪ੍ਰਬੰਧ ਦੀ ਕੋਈ ਕਦਰ ਨਹੀਂ ਤਦ ਅੱਜ ਦੇ ਇਸ ਤਰ੍ਹਾਂ ਹਰ ਨਾ ਮੁਕੰਮਲ ਦੇਸੀ ਚੌਗਿਰਦੇ ਵਿੱਚ ਚਲਾਏ ਸਕੂਲਾਂ ਦੇ ਪੜ੍ਹੇ ਲਿਖੇ ਕੀ ਖੱਟੀਆਂ ਖੱਟ ਕੇ ਦੇਣਗੇ। ਸਾਡੇ ਅੰਦਰ ਐਕਸਪਰਟ ਡਿਊਟੀ ਦੇ ਆਦਰਸ਼ ਦੀ ਵਡਿਆਈ ਆਈ ਨਹੀਂ, ਉਹ ਆਉਂਦੀ ਹੈ ਇਖਲਾਕ ਅਤੇ ਆਚਰਨ ਦੇ ਪ੍ਰੈਕਟੀਕਲ ਯਾਨੀ ਅਮਲੀ ਹੋਣ ਨਾਲ, ਮੁੱਢ ਤੋਂ ਨਿਆਂ ਸੁਰਤ ਵਿੱਚ ਹੋਣ ਨਾਲ। ਗੌਰਮੈਂਟ ਤਾਂ ਲੋਕਾਂ ਨੂੰ ਉਹਨਾਂ ਲਈ ਪਹਿਲੇ ਖੱਟੀਆਂ ਖੱਟਣ ਦੀ ਜਾਚ ਅਤੇ ਵੱਲ ਸਿੱਖਣ ਦੀਆਂ ਥਾਵਾਂ ਬਣਾਉਂਦੀ ਹੈ। ਅੰਨੇ ਵਾਹ ਸਕੂਲ ਜਾਰੀ ਨਹੀਂ ਕਰਨੇ ਚਾਹੀਦੇ। 30 ਸਾਲ ਮਗਰੋਂ ਮੁੜ ਅਸੀਂ ਸੱਖਣੇ ਦਿਲ ਦੇ ਢੋਲ ਵਜਾਵਾਂਗੇ, ਇਸ ਥੀ ਵੱਧ ਕੰਗਾਲ ਹੋਵਾਂਗੇ ਅਤੇ ਵਿਦਿਆ ਦੇ ਸਿਸਟਮ ਨਾਲ ਮੁੜ ਰੁੱਸਾਂਗੇ। ਤੀਸਰੀ ਗੱਲ ਇਹ ਹੈ ਕਿ ਇੰਡਸਟਰੀਅਲ ਡਿਪਾਰਟਮੈਂਟ ਕਾਰੀਗਰੀ ਦੇ ਵਾਅਦੇ ਅਮਲੀ ਜੈਸੇ ਪ੍ਰੈਕਟੀਕਲ ਮਾਮਲੇ ਵਿੱਚ ਮਨ ਜੰਮੇ। ਸੁਫਨੇ ਅਸੀਂ ਕਰੜੇ ਹੋ ਕੇ ਬਾਹਰ ਤਰ ਆਈਏ। ਇਹ ਸੁਫਨਾ ਕਿ ਹਿੰਦੁਸਤਾਨ ਇੱਕ ਕੌਮ ਹੈ ਅਤੇ ਉਸ ਵੱਡੀ ਕੌਮ ਦਾ ਦਿਲ ਅਤੇ ਦਰਦ ਇੱਕ ਹੈ, ਇਸ ਵੇਲੇ ਇੱਕ ਸੁਫਨਾ ਹੈ ਜਾਂ ਇੱਕ ਖਿਆਲ ਹੈ ਜਿਸਨੇ ਅਮਲੀ ਜਾਮਾ ਅਜੇ ਪਹਿਨਣਾ ਹੈ। ਇਸ ਵੇਲੇ ਹਾਲੇ ਨਿੱਕੀ ਨਿੱਕੀ ਕੌਮਾਂ ਆਪਾ ਸੰਭਾਲਣ, ਵਿਦਿਆ ਵਧਾਉਣ ਅਤੇ ਹੋਰ ਵਧਣ। ਉਕਤ ਇੱਕ ਕੌਮੀਅਤ ਦਾ ਸਭ ਅੰਗ ਪੂਰੇ ਹੋਣ ਵਾਲੇ ਹੋ ਜਾਣ ਪਰ ਆਵੇਗਾ। ਬੋਰਿਆਂ, ਕੱਛੀਆਂ, ਗੁਜਰਾਤੀਆਂ, ਸੂਰਤੀਆਂ, ਸਿੰਧੀਆਂ, ਪਾਰਸੀ, ਅੰਗਰੇਜ਼ਾਂ ਦੀ ਵੱਖ ਵੱਖ ਵਪਾਰੀ ਜਾਤਾਂ ਨੂੰ ਵੱਖਰੀਆਂ ਵੱਖਰੀਆਂ ਕੌਮਾਂ ਮੰਨ ਕੇ ਟੁਰੀਏ ਹਾਂ। ਹੁੰਡਣੀ ਵਿਰਸੇ ਦੇ ਹੁੰਡਰਾਂ ਵਾਲੇ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਵੱਖਰੀਆਂ। ਇਸ ਨੂੰ ਬਸ ਨਿੱਕੀਆਂ ਨਿੱਕੀਆਂ ਬਰਾਦਰੀਆਂ ਮੰਨ ਟੁਰੀਏ ਅਤੇ ਇਹਨਾਂ ਅਨੇਕ ਕੌਮਾਂ ਦੀ ਵੱਖਰੀ ਵੱਖਰੀ ਗੱਲ, ਅਣਜਾਣ ਗੌਰਮੈਂਟ ਵੀ ਅਤੇ ਇਹ ਜਾਤਾਂ ਵੀ ਅਤੇ ਵੱਡੀ ਹਿੰਦੁਸਤਾਨ ਦੀ ਕੌਮ ਦੇ ਸੁਪਨੇ ਵਾਲੇ ਵੀ ਇਹਨਾਂ ਕੁਦਰਤੀ ਵੰਡਾਂ ਅਤੇ ਹੱਦਾਂ ਮੁਤਾਬਕ ਕੰਮ ਕਰਨ। ਤਜਾਰਤ ਦੇ ਕਾਲਜ ਤਜਾਰਤੀ ਬਰਾਦਰੀਆਂ ਵਿੱਚ ਕਾਮਯਾਬ ਹੋਣਗੇ। ਨੌਕਰ ਪੇਂਡੂ ਲੋਕਾਂ ਵਿੱਚ ਡੋਰਿਆਂ ਅੱਗੇ ਗਾਉਣਾ ਹੈ। ਖੈਰ, ਗੱਲ ਲੰਮੀ ਹੁੰਦੀ ਜਾਂਦੀ ਹੈ, ਪਰ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਹੱਥ ਨਾਲ ਕੰਮ ਕਰਨ ਵਾਲੀ ਕੌਮ ਹੈ, ਇਹ ਖੇਤੀ ਕਰਨ ਵਾਲੀ ਕੌਮ ਹੈ, ਇਹ ਸਿਪਾਹੀ ਕੌਮ ਹੈ। ਇਸ ਵਿੱਚ ਰੋਟੀ ਕਮਾਊ ਹੋਣ ਦਾ ਬਲ ਹਾਲੇ ਕਾਇਮ ਹੈ, ਪਰ ਜੇ ਸਿੱਖ ਵਿੱਦਿਆ ਵਿਰਸੇ ਵਿੱਚ ਆਏ ਹੁੰਡਰਾਂ ਅਤੇ ਕਾਰੀਗਰੀਆਂ ਅਤੇ ਖੇਤੀ ਦੀਆਂ ਮਿਹਗੁਣਾਂ ਅਤੇ ਹੱਲ ਵਾਹੁਣ ਦੀਆਂ ਕਰਤਵਾਂ ਪਹਿਲੀਆਂ ਥੀ ਵੱਖ ਕਰ ਦਿੱਤੀ ਜਾਏਗੀ, ਤਦ ਸਿੱਖ ਵਿੱਦਿਆ ਵੀ ਰੋਟੀ ਕਮਾਉਣ ਜੋਗੇ ਬੱਚੇ ਪੈਦਾ ਕਰਨ ਦੇ ਅਸਮਰੱਥ ਹੌਲੇ ਹੌਲੇ ਹੋ ਜਾ ਸੀ। ਜਦ ਹੋਰ ਕੌਮਾਂ ਸੁਪਨੇ ਦੇਖ ਰਹੀਆਂ ਹਨ ਤਾਂ ਸਿੱਖਾਂ ਨੂੰ ਸਿਪਾਹੀਆਂ ਵਾਂਗ ਅਮਲੀ ਜੀਵਨ ਖੇਤਰ ਵਿੱਚ ਬਾਹਾਂ ਕੁੰਝ ਕੇ ਉਤਰ ਪੈਣਾ ਚਾਹੀਏ। ਨਿਰਾ ਹੱਥਾਂ ਨਾਲ ਨਹੀਂ, ਕੁੱਲ ਮਾਡਰਨ ਮੈਸਬੇਰੀ ਨਵੇਂ ਤਰੀਕਿਆਂ ਨਾਲ ਜਾਪਾਨ ਵਾਂਗੂ ਇੱਕ ਹੋ ਕੇ ਸਿੱਖ ਕੌਮ ਨੂੰ ਇੱਕ ਹੁਕਮ ਹੇਠ ਕੰਮ ਕਰਨ ਲਈ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਸੋ ਪਹਿਲਾਂ ਅਸੀਂ ਪੜ੍ਹਿਆ ਸੀ ਰੋਟੀ ਕਮਾਉਣ ਦੀ ਵਿੱਦਿਆ, ਹੁਣ ਸਿੱਖ ਕੌਮ ਦੀ ਰੋਟੀ ਕਮਾਓ ਵਿੱਦਿਆ ਦਾ ਜ਼ਿਕਰ ਹੈ। ਸਿੱਖ ਕੌਮ ਬ੍ਰੈਡ ਵਿਨਿੰਗ ਐਜੂਕੇਸ਼ਨ, ਰੋਟੀ ਕਮਾਓ ਵਿੱਦਿਆ। ਸਿੱਖ ਕੌਮ ਸਤਿਗੁਰਾਂ ਨੇ ਮੈਟਾਫਿਜ਼ੀਕਲ ਨਿੱਜੀ ਖਿਆਲੀ ਨੀਹਾਂ 'ਤੇ ਨਹੀਂ ਬਣਾਈ, ਆਰਟਿਸਟਿਕ ਹੁਨਰੀ ਦੇ ਗੁਣਾਂ ਦੀਆਂ ਨੀਹਾਂ 'ਤੇ ਬਣਾਈ ਹੈ। ਮੌਤ 'ਤੇ ਨਹੀਂ, ਜੀਣ ਉੱਤੇ ਰੱਖੀ ਹੈ। ਇਸ ਵਾਸਤੇ ਕੌਮ ਬੜੀ ਇੰਡਸਟਰੀਅਲ, ਕਾਰੀਗਰੀ ਅਤੇ ਕੰਮ ਕਰਨ ਵਾਲੀ ਕੌਮ ਹੋਣ ਦੀ ਅਨੇਕ ਤਾਕਤਾਂ ਵਾਲੀ ਹੈ। ਇਹ ਕੌਮ ਕਲਰਿੰਗ ਕੌਮ ਹੈ। ਅਸੀਂ ਹਾਲੇ ਅਨਪੜ੍ਹ ਹਾਂ, ਪਰ ਅਮਰੀਕਾ ਵਿੱਚ ਜਾ ਬੰਦੇ ਗੜ ਹਨ। ਜਿਸ ਕੌਮ ਨੇ ਹੱਥਾਂ ਨਾਲ ਕੰਮ ਕਰਨ ਥੀ ਨਹੀਂ ਸੰਗਣਾ, ਉਹ ਕੌਮ ਕਿਉਂ ਨਾ ਰੋਟੀ ਕਮਾਊ ਇੰਡਸਟਰੀਅਲ ਅਤੇ ਆਰਟਿਸਟਿਕ ਕੌਮ ਨਾ ਬਣ ਸਕੂ? ਸਿੱਖ ਕੌਮ ਧਨ ਉਪਜਾਊ ਹੈ ਅਤੇ ਇਹਨੂੰ ਪੂਰਾ ਪੂਰਾ ਮੌਕਾ ਦਿੱਤਾ ਜਾਣਾ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਕਹਿ ਆਇਆ ਹਾਂ, ਤਜਾਰਤ ਕਾਲਜ ਮਾਰਵਾੜੀ ਚਲਾ ਸਕਦੇ ਹਨ, ਅਰਲਾਭ ਉਠਾ ਸਕਦੇ ਹਨ। ਇਸ ਤਰ੍ਹਾਂ ਅਸੀਂ ਹਰ ਤਰ੍ਹਾਂ ਦੇ ਇੰਜੀਨੀਅਰਿੰਗ, ਹਰ ਤਰ੍ਹਾਂ ਦੇ ਅਪਲਾਈਡ ਆਰਟਿਸਟ ਇੰਡਸਟਰੀ ਵਿੱਚ ਕਾਮਯਾਬ ਹੋ ਸਕਦੇ ਹਾਂ। ਸਾਨੂੰ ਖੇਤੀ ਅਤੇ ਜੰਗਲਾਂ ਦੀ ਵਿੱਦਿਆ, ਇਸ ਤਰ੍ਹਾਂ ਦੇ ਸਪੈਸ਼ਲ ਇੰਜੀਨੀਅਰਸ ਬਣਾਉਣ ਦਾ ਲਾਭ ਉਤਨਾ ਲੋ ਹੈ ਜਿਤਨਾ ਅਸੀਂ ਹਾਲੇ ਵੇਖ ਨਹੀਂ ਸਕਦੇ। ਇਸ ਵਾਸਤੇ ਸਾਨੂੰ ਆਪਣੀ ਆਰਟਸ ਦੀ ਵਿਰਧੀ ਲਈ ਅਤੇ ਆਪਣੀ ਨੂੰ ਖਿਲਾਉਣ ਲਈ ਹਰ ਤਰ੍ਹਾਂ ਦੀ ਅਪਲਾਈਡ ਸਾਇੰਸ ਦੀ ਸਟੱਡੀ ਆਰੰਭਣੀ ਚਾਹੀਏ, ਕਿਉਂ ਨਹੀਂ? ਗੌਰਮੈਂਟ ਇੱਕ ਖਾਸ ਮੋਟਰ ਇੰਜੀਨੀਅਰਿੰਗ ਦਾ ਕੇਵਲ ਇਸ ਮਜ਼ਮੂਨ ਲਈ ਮਦਰਾਸ ਖੋਲ੍ਹ ਲਈ ਨਾ, ਸਿਰਫ ਮੋਟਰ ਚਲਾਉਣਾ ਬਲਕਿ ਮੋਟਰ ਬਣਾਉਣ ਵਿੱਚ ਸਿੱਖਾਂ ਨੂੰ ਲਾਇਆ ਜਾਂਦਾ। ਅਨਪੜ੍ਹ ਸਿੱਖਾਂ ਨੇ ਤਕਰੀਬਨ ਕੁੱਲ ਹਿੰਦੁਸਤਾਨ ਦੀਆਂ ਮੋਟਰਾਂ ਕਿਸ ਖੂਬੀ ਨਾਲ ਸਾਂਭ ਲਈਆਂ ਹਨ? ਕੀ ਗੌਰਮੈਂਟ ਸਿੱਖਾਂ ਦੀ ਇਸ ਅਮਲੀ ਰੋਟੀ ਕਮਾਊ ਪਰਸਨੈਲਿਟੀ, ਸ਼ਖਸੀਅਤ ਦੀ ਤਰਫ ਨਹੀਂ ਦੇਖ ਰਹੀ? ਬਾਣੀਆਂ ਦੀ ਹੱਟੀ ਪਾਉਣਾ ਸਿੱਖਾਂ ਨੂੰ ਸਿਖਾਉਣ ਦੀ ਕੀ ਲੋੜ? ਸਿੱਖਾਂ ਲਈ ਐਗਰੀਕਲਚਰ, ਇਮਾਰਤੀ ਵਿੱਦਿਆ ਅਤੇ ਹੋਰ ਆਰਟਾਂ ਦਾ ਇੱਕ ਭਾਰੀ ਅਕੈਡਮੀ ਪੰਜਾਬ ਸਕੂਲ ਪੰਜਾਬੀ ਵਿੱਚ ਹੋਣਾ ਚਾਹੀਏ, ਜਿੱਥੇ ਸਿੱਖ ਚਿੱਤਰਕਾਰੀ, ਬੁੱਤ ਘੜਨ ਦਾ ਆਰਟ ਆਦਿ ਕੋਮਲ ਉਂਦਰਾਂ ਨੂੰ ਸਿੱਖ ਸਕਣ। ਗੌਰਮੈਂਟ ਆਪਣੇ ਆਰਟ ਅਤੇ ਦੂਜੇ ਸਪੈਸ਼ਲ ਸਕੂਲਾਂ ਨੂੰ ਜਾਤਵਾਰੀ ਨਾ ਰੱਖ ਕੇ ਗੜਬੜ ਕਰਕੇ ਉਹਨਾਂ ਦੇ ਕੰਮ ਕਰਨ ਵਾਲੇ ਸਾਰੇ ਧੰਦੇ ਖੁੰਡੇ ਕਰ ਤਰਦੀ ਹੈ ਅਤੇ ਕੰਮ ਕੋਈ ਵੀ ਸਿਰੇ ਨਹੀਂ ਚੜ੍ਹਦਾ। ਗੌਰਮੈਂਟ ਦੇ ਐਗਰੀਕਲਚਰ ਕਾਲਜ, ਖੇਤੀ ਕਾਲਜ ਦੇ ਮੁੰਡੇ ਦਾਖਲ ਤਾਂ ਹੋਣ ਸਕੂਲਾਂ ਵਿੱਚ, ਪਰ ਪਹਿਲੀਆਂ ਵਿੱਚ ਕੰਮ ਕਰਕੇ ਕਮਾਈ ਕਰਕੇ ਰੋਟੀ ਕਮਾਉਂਦੇ ਇਹ ਅਮਲੀ ਵਿੱਦਿਆ ਸਿੱਖਣ। ਸਿੱਖਾਂ ਲਈ ਖਾਸ ਵੱਖਰੇ ਵੱਖਰੇ ਖੇਤੀ ਵਿੱਦਿਆ ਦੇ ਸਕੂਲ ਹੋਣੇ ਚਾਹੀਦੇ ਹਨ ਅਤੇ ਜਦ ਤੱਕ ਮੁੰਡਾ ਭਾਉ ਲੈ ਕੇ ਆਪਣੀ ਰੋਟੀ ਕਮਾਉਣ ਜੋਗਾ ਨਾ ਹੋਵੇ ਤਦ ਤੱਕ ਉਸਨੂੰ ਕਾਲਜ ਵੱਲੋਂ ਡਿਗਰੀ ਨਾ ਮਿਲੇ। ਇਸ ਤਰ੍ਹਾਂ ਅਮਲੀ ਕੰਮ ਵੱਲ ਕੁੱਲ ਵਿੱਦਿਆ ਦਾ ਰੁੱਖ ਕੀਤਾ ਜਾਵੇ। ਜੰਗਲ ਦੀ ਵਿੱਦਿਆ ਲਈ ਸਿੱਖ ਤੋਂ ਵੱਧ ਹੋਰ ਕੋਈ ਹਿੰਦੁਸਤਾਨ ਦੀ ਕੌਮ ਦਾਅਵਾ ਨਹੀਂ ਕਰ ਸਕਦੀ। ਜੇ ਮੌਕਾ ਦਿੱਤਾ ਜਾਵੇ ਤਾਂ ਅੰਗਰੇਜ਼ ਵੀ ਇਸ ਇਲਮ ਦਾ ਦਾਅਵਾ ਸਿੱਖਾਂ ਦੇ ਸਾਹਮਣੇ ਨਹੀਂ ਕਰ ਸਕਦੇ। ਅਸੀਂ ਉਨੇ ਹੀ ਦਲੇਰ, ਨਿਡਰ, ਨਿਰਭੈ, ਤੱਕ ਕੇ ਚੱਲਣ ਵਾਲੇ, ਵਾਹੀਆਂ ਕਰਨ ਵਾਲੇ ਜੰਗਲਾਂ ਦੇ ਸ਼ੇਰ ਹਾਂ ਜਿੰਨੀ ਕੋਈ ਦੁਨੀਆ ਵਿੱਚ ਜੰਗਲ ਦਾ ਕੰਮ ਕਰਨ ਵਾਲੀ ਕੌਮ ਨਹੀਂ। ਗੌਰਮੈਂਟ ਨੂੰ ਚਾਹੀ ਕਿ ਸਿੱਖਾਂ ਦੇ ਮੁੰਡਿਆਂ ਨੂੰ ਅੰਗਰੇਜ਼ਾਂ ਜਿੰਨਾ ਮੌਕਾ ਇਸ ਵਿੱਦਿਆ ਦੇ ਪੜ੍ਹਨ ਅਤੇ ਕਮਾਉਣ ਦਾ ਦਿੱਤਾ ਜਾਵੇ। ਮੈਂ ਜੰਗਲ ਦੇ ਕਾਲਜ ਵਿੱਚ ਕਈ ਸਾਲ ਰਿਹਾ ਹਾਂ। ਬਹੁਤ ਭੇਦ ਖੋਲ੍ਹਣਾ ਤਾਂ ਮੈਂ ਜ਼ਰਾਵਤ ਨਹੀਂ ਸਮਝਦਾ, ਪਰ ਇਤਨਾ ਜ਼ਰੂਰ ਗੌਰਮੈਂਟ ਦੇ ਕੰਮਾਂ ਵਿੱਚ ਪਹੁੰਚਾਉਣ ਥੀ ਰੁਕ ਨਹੀਂ ਸਕਦਾ ਕਿ ਜਿੰਨਾ ਵੀ ਗੌਰਮੈਂਟ ਹਿੰਦੁਸਤਾਨ ਵਿੱਚ ਇਸ ਮੁਲਕ ਦੇ ਲੋਕਾਂ ਨੂੰ ਜੰਗਲ ਵਿੱਦਿਆ ਪੜ੍ਹਾਉਣ ਦਾ ਆਪਣੇ ਵੱਲੋਂ ਕਰਦੀ ਹੈ ਉਹ ਸਭ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ। ਦੇਹਰਾਦੂਨ ਜੰਗਲ ਦਾ ਕਾਲਜ ਇੱਕ ਬੜੇ ਅਜਬ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਔਰ ਗੌਰਮੈਂਟ ਨੂੰ ਬਹੁਤ ਸਾਰਾ ਪਤਾ ਨਹੀਂ। ਜਦ ਇਸ ਕਿਹਾ ਜਾਂਦਾ ਹੈ ਕਿ ਦੇਸੀ ਲਿਆਕਤ ਹੀ ਇਸ ਜੰਗਲ ਦੀ ਵਿੱਦਿਆ ਪੜ੍ਹਨ ਦੀ ਬੇੜੀ ਹੈ ਔਰ ਇਸ ਨੁਕਸ ਦਾ ਕਦੀ ਗੌਰਮੈਂਟ ਨੂੰ ਪਤਾ ਨਹੀਂ ਲੱਗ ਸਕਦਾ ਔਰ ਨਾ ਹੀ ਭੇਦ ਵਾਲੀ ਗੱਲ ਦਾ ਹੀ ਪਤਾ ਲੱਗ ਸਕਦਾ ਹੈ। ਜਦ ਤੱਕ ਕਿ ਆਕਸਫੋਰਡ ਵਾਂਗ ਫੋਰੈਸਟਰੀ ਵੀ ਇੱਕ ਮਜ਼ਮੂਨ ਦਾ ਵੱਖਰਾ ਯੂਨੀਵਰਸਿਟੀ ਕਾਲਜ ਨਹੀਂ ਬਣਾਇਆ ਜਾਂਦਾ ਔਰ ਜੰਗਲ ਦੇ ਐਡਮਿਨਿਸਟ੍ਰੇਸ਼ਨ ਕਰਨ ਵਾਲੀਆਂ ਥੀ ਪੜ੍ਹਾਉਣ ਦਾ ਕੰਮ ਉੱਕਾ ਕੱਢ ਨਹੀਂ ਲਿਆ ਜਾਂਦਾ। ਗੌਰਮੈਂਟ ਨੇ ਬਹੁਤ ਜਲਦੀ ਇਹ ਕਾਲਜ ਉਸ ਅਨੋਖੇ ਤਰੀਕੇ ਵਾਲਿਆਂ ਪਾਸੋਂ ਖੋਹ ਲੈਣਾ ਚਾਹੀਦਾ ਹੈ ਔਰ ਪੜ੍ਹਾਉਣ ਵਾਲੀਆਂ ਕੋਈ ਵਿਖਿਆਤ ਅਤੇ ਉੱਚੀ ਸ਼੍ਰੇਣੀਆਂ ਦੀ ਸ਼ਖਸੀਅਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਬਿਨਾਂ ਇਸ ਦੇ ਅਤੇ ਬਿਨਾਂ ਸਾਨੂੰ ਪੂਰੀ ਪੂਰੀ ਜੰਗਲ ਦੀ ਵਿੱਦਿਆ ਦੇ ਪੜ੍ਹਾਏ ਜੰਗਲਾਂ ਦੀ ਦੌਲਤ ਬਹੁਤ ਸਾਰੀ ਅਜਾਈ ਜਾ ਰਹੀ ਹੈ ਔਰ ਇਸ ਦੇਸ਼ ਦੇ ਬੱਚੇ ਰੋਟੀ ਨੂੰ ਤਰਸ ਰਹੇ ਹਨ। ਹਜ਼ਾਰਾਂ ਦੀ ਤਾਦਾਦ ਵਿੱਚ ਫੋਰੈਸਟਰੀ ਦੇ ਜਾਣੂ ਅਤੇ ਅਪਲਾਈਡ ਇੰਡਸਟਰੀਜ਼ ਦੇ ਜਾਣੂਆਂ ਦੀ ਲੋੜ ਹੈ। ਬੇਅੰਤ ਦੌਲਤ ਜੰਗਲਾਂ ਵਿੱਚ ਹੈ ਜਿਸ ਦੀ ਬਾਬਤ ਅੱਜ ਤੱਕ ਸਾਡੇ ਜੰਗਲ ਦੇ ਅਫਸਰਾਂ ਨੂੰ ਰੀਣਕ ਵੀ ਖਬਰ ਨਹੀਂ। ਗੌਰਮੈਂਟ ਨੂੰ ਖਾਸ ਕਰ ਪੰਜਾਬ ਵਿੱਚ ਇੱਕ ਉੱਚੇ ਦਰਜੇ ਦਾ ਇੰਡਸਟਰੀ ਸਕੂਲ ਖੋਲ੍ਹਣਾ ਚਾਹੀਏ ਅਤੇ ਅਮਲੀ ਵਿੱਦਿਆ ਜੰਗਲਾਂ ਵਿੱਚ ਦਿੱਤੀ ਜਾਏ ਔਰ ਮੌਕੇ ਦਿੱਤੇ ਜਾਣ ਕੇ ਮੁੰਡੇ ਆਪਣੀ ਮਿਹਨਤ ਨਾਲ ਪੜ੍ਹਦੇ ਸਮੇਂ ਵੀ ਆਪਣਾ ਟੁੱਕ ਆਪ ਕਮਾਉਣ। ਸਾਨੂੰ ਵਿੱਦਿਆ ਦੀ ਲੋੜ ਹੈ, ਸਾਡੀ ਮਿਹਨਤ ਕ੍ਰੀਏਟਿਵ ਹੋਵੇ, ਫੋਰੈਸਟਰੀ ਕ੍ਰੀਏਟਿਵ ਹੋਵੇ, ਬ੍ਰੈਡ ਕ੍ਰੀਏਟਿਵ ਹੋਵੇ। ਬਿਊਟੀ ਅਤੇ ਬ੍ਰੈਡ ਅਸੀਂ ਪੈਦਾ ਕਰਨ ਯੋਗ ਹੋਈਏ। ਇਹ ਉਹ ਪਦਾਰਥਕ ਕੁਲੀਆਂ ਹਨ ਜਿਨ੍ਹਾਂ ਦੀ ਛੱਤ ਹੇਠ ਅਸਾਂ ਇਸ ਸੰਸਾਰ ਯਾਤਰਾ ਵਿੱਚ ਰਹਿਣਾ ਹੈ। ਅਸਲੀ ਧਨ ਗੁਣ ਦਾ ਹੈ, ਪਰਸਨੈਲਿਟੀ ਦਾ ਹੈ, ਕ੍ਰੀਏਟਿਵ ਜੀਨੀਅਸ ਦਾ ਹੈ। ਜੇ ਅਸੀਂ ਇਹ ਇਕੱਤਰ ਕਰ ਲਈਏ ਤਦ ਬੇਸ਼ੱਕ ਸੰਸਾਰ ਵਾਲਿਆਂ ਦੀ ਇਕਨੋਮਿਕਸ ਪਦਾਰਥਕ ਵਿੱਦਿਆ ਦੇ ਨਿਯਮਾਂ 'ਤੇ ਹੱਸੀਏ, ਪਰ ਤਦ ਤੱਕ ਨਹੀਂ ਜਦ ਤੱਕ ਕੁੱਲੀ ਜੁੱਲੀ ਅਤੇ ਗੁੱਲੀ ਦਾ ਪ੍ਰਬੰਧ ਅਸੀਂ ਨਾ ਕਰ ਸਕੀਏ। ਜਦ ਗੁਣ ਪੱਲੇ ਹੋ ਜਾਏ ਤਦ ਇਹ ਵੱਡਾ ਰੋਟੀ ਕਮਾਉਣ ਦਾ ਸਵਾਲ ਬੜਾ ਨਿੱਕਾ ਜਿਹਾ ਹੋ ਜਾਂਦਾ ਹੈ। ਫਿਰ ਦੁਹਰਾ ਦੇਈਏ, ਜਦ ਗੁਣ ਪੱਲੇ ਹੋ ਜਾਏ ਤਦ ਇਹ ਵੱਡਾ ਰੋਟੀ ਕਮਾਉਣ ਦਾ ਸਵਾਲ ਬੜਾ ਨਿੱਕਾ ਜਿਹਾ ਹੋ ਜਾਂਦਾ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।